ਭੈਰੋ ਨਾਮ ਦਿਓ ਜੀਓ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਸਤਸੰਗੀ ਨੇ ਆ ਕੇ ਕਿਹਾ ਆਪ ਜੀ ਦੀ ਪ੍ਰੀਤੀ ਪਰਮੇਸ਼ਰ ਨਾਲ ਕਿਸ ਤਰ੍ਹਾਂ ਦੀ ਹੈ। ਗੱਲ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ ਬਹੁਤ ਪਿਆਰ ਹੈ ਮੇਰਾ ਪਰਮਾਤਮਾ ਦੇ ਨਾਲ, ਤੁਹਾਡਾ ਕਿੰਨਾ ਕੁ ਪਿਆਰ ਹੈ ਨਾਮਦੇਵ ਜੀ। ਤਾਂ ਉਸ ਵਕਤ ਭਗਤ ਜੀ ਕਹਿਣ ਲੱਗੇ ਮੇਰਾ ਪਰਮਾਤਮਾ ਨਾਲ ਦੱਸਾਂ ਕਿੰਨਾ ਕੁ ਪਿਆਰ ਹੈ ਭਾਈ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਜੈਸੀ ਭੁੱਖੇ ਪ੍ਰੀਤ ਅਨਾਜ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਜਿਸ ਤਰ੍ਹਾਂ ਭੁੱਖੇ ਆਦਮੀ ਦੀ ਅੰਨ ਦੇ ਨਾਲ ਪ੍ਰੀਤੀ ਹੈ, ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ। ਤ੍ਰਿਖਾਵੰਤ ਜਲ ਸੇਤੀ ਕਾਜ, ਤ੍ਰਿਖਾਵੰਤ ਹੁੰਦਾ ਪਿਆਸੇ ਆਦਮੀ ਦਾ, ਜਿਸ ਤਰ੍ਹਾਂ ਪਾਣੀ ਨਾਲ ਕੰਮ ਹੈ। ਜਲ ਪੀਵਤ ਜਿਉਂ ਤ੍ਰਿਖਾ ਮਿਟਾਂਤ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਰਾਇਣ। ਮੂਰਖ ਆਦਮੀ ਦੀ ਜਿਸ ਤਰ੍ਹਾਂ ਆਪਣੇ ਕੁਟੰਬ ਦੇ ਪਰਾਇਣ ਹੁੰਦਾ, ਪਾਲਣ ਵਿੱਚ ਪ੍ਰੀਤੀ ਹੈ। ਕੁਟੰਬ ਦੇਖ ਬਿਗਸਹਿ ਕਮਲਾ ਜਿਉਂ, ਪਰ ਕਰ ਜੋ ਹੈ ਕਪਟ ਨਰਾ। ਨਾਮਦੇਵ ਜੀ ਕਥਨ ਕਰਦੇ ਇਸੇ ਤਰ੍ਹਾਂ ਹੀ ਮੇਰੀ ਪ੍ਰੀਤੀ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈ ਰਾਗੀ ਰਹਾਓ। ਜਿਸ ਵੇਲੇ ਮੈਂ ਨਾਮਦੇਵ ਦੀ ਪ੍ਰੀਤੀ ਪਰਮਾਤਮਾ ਨਾਲ ਲੱਗੀ ਤਾਂ ਸਹਿਜ ਸੁਭਾਏ ਸੁਤੇ ਸਿੱਧੀ ਸੰਸਾਰ ਦੇ ਪਦਾਰਥਾਂ ਵੱਲੋਂ ਵਿਰਾਗਵਾਨ ਹੋ ਗਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਬਚਨ, ਜੈ ਸੀ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਜਿਸ ਤਰ੍ਹਾਂ ਪਰਾਏ ਪੁਰਸ਼ ਨਾਲ ਵਿਭਚਾਰਨ ਔਰਤ ਰਤ ਭਾਵ ਪ੍ਰੀਤੀ ਕਰਦੀ ਹੈ, ਅਤੇ ਲੋਭੀ ਆਦਮੀ ਜਿਵੇਂ ਧਨ ਦਾ ਪ੍ਰੇਮੀ ਹੈ। ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਫਿਰ ਕਾਮੀ ਜਿਹੜਾ ਬੰਦੇ ਨੂੰ ਜਿਸ ਤਰ੍ਹਾਂ ਕਾਮਨੀ ਇਸਤਰੀ ਪਿਆਰੀ ਲੱਗਦੀ ਹੈ, ਐਸੇ ਹੀ ਮੈਂ ਨਾਮਦੇਵ ਦੀ ਮੁਰਾਰੀ ਨਾਲ ਪ੍ਰੀਤੀ ਹੈ ਭਾਈ। ਸਾਈ ਪ੍ਰੀਤ ਜੇ ਆਪੇ ਲਾਏ, ਗੁਰਪ੍ਰਸਾਦੀ ਦੁਬਦਾ ਜਾਏ। ਪ੍ਰੀਤੀ ਲਾਈ ਹੋਈ ਉਹ ਚੰਗੀ ਹੁੰਦੀ ਜਿਹੜੀ ਪਰਮਾਤਮਾ ਨੇ ਆਪਣੇ ਵਿੱਚ ਲਾਉਣਾ ਕੀਤੀ ਹੈ, ਅਤੇ ਗੁਰਾਂ ਦੀ ਕਿਰਪਾ ਨਾਲ ਦੁਬਦਾ ਹੁੰਦੀ ਦਵੈਤ ਭਾਵਨਾ ਚਲੀ ਜਾਂਦੀ ਮਨ ਚੋਂ, ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਕਾਬੂ ਨਾ ਤੂਟਸ ਰਹਿਆ ਸਮਾਏ, ਨਾਮੇ ਚਿੱਤ ਲਾਇਆ ਸੱਚ ਨਾਏ। ਭਗਤ ਨਾਮਦੇਵ ਜੀ ਕਥਨ ਕਰਦੇ ਹੈ ਮੈਂ ਸੱਚੇ ਨਾਮ ਨਾਲ ਇਉਂ ਚਿੱਤ ਲਾਇਆ ਹੋਇਆ ਭਈ ਜੋ ਕਦੇ ਟੁੱਟਦਾ ਨਹੀਂ, ਸੱਚੇ ਦੇ ਨਾਲ ਹੀ ਮੈਂ ਸਮਾ ਰਿਹਾ। ਮੂੰਹ ਲਾਲਨ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਜੈਸੀ ਪ੍ਰੀਤ ਬਾਰਿਕ ਅਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਜਿਸ ਤਰ੍ਹਾਂ ਬੱਚੇ ਅਤੇ ਮਾਂ ਦੀ ਆਪਸ ਪ੍ਰੀਤੀ ਹੁੰਦੀ ਹੈ, ਕਿਹੋ ਜਿਹੀ ਹੁੰਦੀ? ਮਹਾਰਾਜ ਚੌਥੇ ਪਾਤਸ਼ਾਹ ਅਤੇ ਪੰਜਵੇਂ ਵੀ ਕਹਿੰਦੇ ਆ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਾ ਆਏ। ਪੰਜਵੇਂ ਪਾਤਸ਼ਾਹ ਫਰਮਾਉਂਦੇ ਆ, ਪੂਤ ਪੇਖ ਜਿਉਂ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉਂ ਰਾਤਾ। ਇਸੇ ਤਰ੍ਹਾਂ ਮੇਰਾ ਮਨ ਹਰ ਸੇਤੀ ਹੁੰਦਾ, ਹਰੀ ਨਾਲ ਤਦਾਕਾਰ ਹੋਇਆ ਹੋਇਆ ਭਾਈ। ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੈ ਚੀਤ। ਨਾਮਦੇਵ ਜੀ ਕਥਨ ਕਰਦੇ ਮੇਰੀ ਪ੍ਰੀਤੀ ਪਰਮਾਤਮਾ ਨਾਲ ਲੱਗ ਰਹੀ ਹੈ, ਅਤੇ ਗੋਬਿੰਦ ਪਰਮਾਤਮਾ ਮੇਰੇ ਚੇਤੇ 'ਚ ਵੱਸ ਰਿਹਾ ਭਾਈ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਘੱਲ ਹੈ ਧੰਧਾ। ਅੱਠਵੇਂ ਸ਼ਬਦ 'ਚ 1165 ਅੰਗ 'ਤੇ ਫਰਮਾਉਂਦੇ ਆ, ਕੋਈ ਮੰਦ ਵਿਰਾਗੀ ਬੰਦਾ ਕਾਮ ਦੇ ਅਧੀਨ ਹੋ ਕੇ ਪਰਾਈ ਔਰਤ ਨਾਲ ਮਿਲ ਗਿਆ। ਕਿਸੇ ਨੇ ਆ ਕੇ ਨਾਮਦੇਵ ਨੂੰ ਦੱਸਿਆ ਕਿ ਫਲਾਣਾ ਵਿਰਾਗੀ ਜੋ ਆਪਦੇ ਪਾਸ ਆਉਂਦਾ ਸੀ ਉਹ ਪਰਾਈ ਔਰਤ ਸਾਹਮਣੇ ਬੈਠਾ। ਇਹ ਗੱਲ ਸੁਣ ਕੇ ਨਾਮਦੇਵ ਜੀ ਉਹਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਆ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਘਾਲੇ ਧੰਧਾ। ਅੰਧਾ ਕਹਿੰਦੇ ਦੇਖੋ, ਅੰਨਾ ਬੰਦਾ ਗਿਆਨੀ ਪੁਰਸ਼ ਆਪਣੇ ਘਰ ਦੀ ਬਹੁਤਾ ਇਸਤਰੀ ਛੱਡ ਦਿੰਦਾ ਹੈ, ਅਤੇ ਪਰਾਈ ਇਸਤਰੀ ਨਾਲ ਵਿਭਚਾਰ ਕਰਮ ਕਰਨ ਨੂੰ ਵੀ ਧੰਦਾ ਪਾਉਂਦਾ। ਮਹਾਰਾਜ ਨੌਵੇਂ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਆ, ਗੁਰੂ ਉਪਦੇਸ਼ ਸੁਣਿਓ ਨਹਿ ਕਾਨਣ, ਪਰਦਾਰਾ ਲਪਟਾਇਓ। ਮਨ ਰੇ ਕੌਣਕ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਖੋਟਾ ਆਦਮੀ ਅੰਤ ਨਹੀਂ ਆਉਂ, ਦੁਖੀ ਹੋ ਕੇ ਮਰਦਾ ਜੀ। ਜੈਸੇ ਸਿੰਬਲ ਦੇਖ ਸੂਆ ਵਿਕਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਜਿਸ ਤਰ੍ਹਾਂ ਸਿੰਬਲ ਬ੍ਰਿਕਸ਼ ਦੇ ਲਾਲ ਲਾਲ ਫਲ ਦੇਖ ਕੇ ਸੂਆ ਹੁੰਦਾ ਤੋਤਾ, ਤੋਤਾ ਖੁਸ਼ ਹੁੰਦਾ, ਪਰ ਅੰਤ ਦੀ ਵੇਰੀ ਉਸ ਨਾਲ ਲਟਕ ਕੇ ਮਰ ਜਾਂਦਾ। ਜਿਸ ਵੇਲੇ ਫਲ ਖਾਣ ਵਾਸਤੇ ਤੋਤਾ ਚੁੰਝ ਮਾਰਦਾ ਤਾਂ ਫਲ ਦਾ ਦੁੱਧ ਚਿਕਨਾ ਹੋਣ ਕਰਕੇ ਚੁੰਝ ਵਿੱਚ ਫਸ ਜਾਂਦੀ ਹੈ। ਇਸੇ ਤਰ੍ਹਾਂ ਵਿਸ਼ਈ ਆਦਮੀ ਤੋਤੇ ਵਾਂਗ ਹੈ, ਪਰਾਈ ਇਸਤਰੀ ਕਹਿੰਦੇ ਸਿੰਬਲ ਦੇ ਫਲ ਸਮਾਨ ਹੈ। ਪਹਿਲੇ ਤਾਂ ਇਸਤਰੀ ਨੂੰ ਵੇਖ ਕੇ ਖੁਸ਼ ਹੁੰਦਾ, ਪਰ ਅੰਤ ਨੂੰ ਉਸ ਵਿੱਚ ਫਸਿਆ ਦੁਖੀ ਹੋ ਕੇ ਮਰਦਾ। ਜਿਸ ਵੇਲੇ ਤੋਤਾ ਸਿਮਲ ਦੇ ਫਲ ਖਾਣ ਵਾਸਤੇ ਚੁੰਝ ਮਾਰਦਾ ਤਾਂ ਚੁੰਝ ਉਹਦੀ ਉਸ ਦੀ ਵਿੰਗੀ ਹੋਣ ਕਰਕੇ ਸਿਮਲ ਦੇ ਕਰੜੇ ਫਲ 'ਚ ਫਸ ਜਾਂਦੀ ਹੈ ਅਤੇ ਉਲਟਾ ਲੜਕੇ ਹੀ ਮਰ ਜਾਂਦਾ। ਇਸੇ ਤਰ੍ਹਾਂ ਹੀ ਜੀਵ ਰੂਪ ਤੋਤਾ ਪਦਾਰਥਾਂ ਨੂੰ ਸੁਖਦਾਇਕ ਜਾਣ ਕੇ ਬਿਰਤੀ ਰੂਪ ਚੁੰਝ ਮਾਰਦਾ, ਪਰ ਉਹਨਾਂ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਮਰ ਜਾਂਦਾ। ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹਿ ਮਿਟਵੈ ਕਬ ਨਾਹੇ ਰਹਾਉ। ਪਾਪੀ ਬੰਦੇ ਦਾ ਸਰੀਰ ਘਰ ਜਿਹੜਾ ਹੈ ਕਾਮ ਕ੍ਰੋਧ ਆਦਿ ਅਗਨੀ ਦੇ ਵਿੱਚ ਜਲਤ ਰਹਿ ਸੜਦਾ ਰਹਿੰਦਾ। ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉਂ ਜਲ ਬਿਨ ਮੀਨਾ। ਪਾਪੀ ਦਾ ਸਰੀਰ ਰੂਪੀ ਘਰ ਨਰਕ ਜਾਂ ਮਾਤਾ ਦੇ ਉਦਰ ਵਿੱਚ ਜਠ ਅਗਨੀ ਕਰਕੇ ਜਲਤ ਰਹਿ ਸੜਦਾ ਰਹਿੰਦਾ। ਉਹ ਜਿਹੜੀ ਸੜਨਤਾ ਉਹ ਕਦੇ ਮਿਟਵੈ ਨਾਹੇ ਹਟਦੀ ਨਹੀਂ। ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜ ਅਮਾਰਗ ਪਾਏ। ਹਰੀ ਦੀ ਭਗਤੀ ਕਰਨ ਵਾਲਿਆਂ ਦਾ ਦਰਸ਼ਨ ਜਾ ਕੇ ਵੇਖਦਾ ਨਹੀਂ, ਸਤਸੰਗ ਕਰਦਾ ਨਹੀਂ, ਭਗਤੀ ਰੂਪ ਸ੍ਰੇਸ਼ਟ ਰਸਤੇ ਨੂੰ ਛੱਡ ਕੇ ਕੁਸੰਗ ਰੂਪੀ ਅਮਾਰਗ ਹੁੰਦਾ, ਖੋਟੇ ਰਸਤੇ 'ਚ ਪੈਂਦਾ। ਮੂਲੋਂ ਭੂਲਾ ਆਵੈ ਜਾਏ ਅੰਮ੍ਰਿਤ ਡਾਰ ਲਾਦ ਵਿਖ ਖਾਏ। ਕਹਿੰਦੇ ਇਸ ਪ੍ਰਕਾਰ ਜਿਹੜਾ ਮੂਲੋਂ ਮੁੱਢ ਰੂਪ ਪਰਮਾਤਮਾ ਤੋਂ ਭੁੱਲਿਆ ਹੋਇਆ ਆਉਂਦਾ ਜਾਂਦਾ ਜੰਮਦਾ ਮਰਦਾ, ਅੰਮ੍ਰਿਤ ਨਾਮ ਨੂੰ ਸੁੱਟ ਕੇ ਭਾਵ ਛੱਡ ਕੇ ਅੰਤਰਾਕਰਨ ਵਿੱਚ ਵਾਸ਼ਨਾ ਨੂੰ ਲੱਦ ਕੇ ਸੋ ਭਰ ਕੇ ਵਿਸ਼ਿਆਂ ਰੂਪ ਵਿਆਹ ਨੂੰ ਖਾਂਦਾ। ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨੋਂ ਡੀਠੀ। ਕੂੜ ਕਪਟ ਅਹੰਕਾਰ ਰਿਝਾਨਾ ਨਾਮ ਸੁਣਤ ਜਨ ਬਿਛੂ ਡਸਾਨਾ। ਜਿਉਂ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰੈ ਸਿੰਗਾਰਾ। ਕਹਿੰਦੇ ਜਿਸ ਤਰ੍ਹਾਂ ਬੇਸਵਾ ਦੇ ਪਾਸ ਅਖਾੜਾ ਤਮਾਸ਼ਾ ਲੱਗਦਾ ਪਰੈ ਪੈਂਦਾ ਭਾਵ ਲੱਗਦਾ ਤੇ ਸੁੰਦਰ ਕੱਪੜਿਆਂ ਨੂੰ ਪਾ ਕੇ ਸ਼ਿੰਗਾਰ ਕਰਦੀ ਹੈ। ਪੂਰੇ ਤਾਲ ਨਿਹਾਲੇ ਸਾਸ ਵਾ ਕੇ ਗਲੇ ਜਮਕਾ ਹੈ ਫਾਸ। ਤਾਲਾਂ ਨੂੰ ਪੂਰਦੀ ਹੈ ਤੇ ਸਵਾਸਾਂ ਨੂੰ ਵੇਖਦੀ ਹੈ ਕਿ ਬੇਤਾਲ ਨਾ ਹੋ ਜਾਵੇ। ਅੰਤ ਨੂੰ ਬੇਸਵਾ ਦੇ ਗਲ ਵਿੱਚ ਤੇ ਵੇਖਣ ਵਾਲਿਆਂ ਦੇ ਗਲ ਵਿੱਚ ਜਮਾਂ ਦਾ ਫਾਹਾ ਪੈਂਦਾ। ਕਹਿੰਦੇ ਚਿਤਵਤ ਪਾਪ ਨਾ ਆਲ ਕਾਵੈ ਬੇਸਵਾ ਭਜਤ ਕਿਸ਼ਨ ਹੈ ਸੁਰਮਾਵੈ। ਸਾਰੋ ਦਿਨ ਸ ਮਜ਼ੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਭਰੈ। ਸੋ ਇਸ ਪ੍ਰਕਾਰ ਹੈ ਇਹ ਸਾਰਾ ਬਚਨ। ਪਰਿਪੂਰਨ ਪਾਪ ਕਾਰਨ ਤੇ ਭਗਵੰਤ ਕਥਾ ਨ ਰੁਚੇ ਜਿਨ ਕੋ ਤਿਨ ਏਕ ਕੁਨਾਰ ਬੁਲਾਏ ਲਈ ਜੋ ਨਚਾਵਤ ਹੈ ਦਿਨ ਦਿਨ ਕੋ ਰਿਨ ਕੋ। ਮਿਰਦੰਗ ਕਹਿ ਤ੍ਰਿਗ ਹੈ ਤ੍ਰਿਗ ਹੈ ਮਨਜੀਰ ਕਹਿ ਕਿਨ ਕੋ ਕਿਨ ਕੋ। ਤਬ ਹਾਥ ਉਠਾਏ ਕੁਨਾਰ ਕਹਿ ਇਨ ਕੋ ਇਨ ਕੋ ਇਨ ਕੋ ਇਨ ਕੋ। ਤਰਕਾਰ ਹੈ ਤੁਹਾਨੂੰ ਜਿਹੜਾ। ਸੋ ਇਸ ਪ੍ਰਕਾਰ ਸੋ ਜਿਹੜਾ ਕਿਤਨਾ ਜ਼ਿਆਦਾ ਸਿੱਖਿਆ ਦੇ ਰਹੇ ਭਗਤ ਨਾਮਦੇਵ ਜੀ। ਇਸੇ ਤਰ੍ਹਾਂ ਜੋ ਪਖੰਡੀ ਸਾਧੂ ਆਪਣੇ ਸਿੱਖੀ ਸੇਵਕੀ ਰੂਪ ਬਹੁਤੇ ਅਖਾੜੇ ਰਚਦੇ ਆ, ਭੇਖ ਰੂਪੀ ਕੱਪੜੇ ਪਾਉਂਦੇ ਆ, ਜਪ ਤਪ ਰੂਪੀ ਜੜਾਵਾਂ ਰੂਪੀ ਸ਼ਿੰਗਾਰ ਕਰਦੇ ਆ, ਪੂਰੇ ਤਾਲ ਮਹਾਂਵਾਕਾਂ ਰੂਪੀ ਤਾਲ ਨੂੰ ਪੂਰਦੇ ਨਿਹਾਲੇ ਸਾਸ ਸਮਾਧੀ ਲਾ ਕੇ ਵਿਖਾਉਂਦੇ ਆ, ਉਹਨਾਂ ਪਖੰਡੀ ਗੁਰੂ ਚੇਲਿਆਂ ਦੇ ਗਲ 'ਚ ਜਮਾਂ ਦਾ ਫਾਹਾ ਹੀ ਪੈਂਦਾ। ਮਹਾਰਾਜ ਨੇ ਪ੍ਰਮਾਣ ਵੀ ਦਿੱਤਾ ਇਹਦਾ। ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡਣਾ ਬਾਵੇ ਤਿੱਕਲ ਬੰਨ੍ਹਣਾ ਛੱਜ। ਇਹ ਅੱਗੇ ਜਾ ਕੇ ਫਰਮਾਉਣਗੇ। ਜਾ ਕੇ ਮਸਤਕ ਲਿਖਿਓ ਕਰਮਾ ਸੋ ਭੱਜ ਪਰ ਹੈ ਗੁਰ ਕੀ ਸਰਨਾ। ਜਿਹਦੇ ਮੱਥੇ ਤੇ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਇਆ ਉਹ ਦੌੜ ਕੇ ਗੁਰਾਂ ਦੀ ਸ਼ਰਨ ਵਿੱਚ ਪੈ ਜਾਂਦਾ। ਕਹਿਤ ਨਾਮ ਦਿਓ ਇਹੋ ਵਿਚਾਰ ਇਨ ਵਿਦ ਸੰਤੋ ਉਤਰਹੋ ਪਾਰ। ਧੰਨ ਭਗਤ ਨਾਮਦੇਵ ਜੀ ਕਹਿੰਦੇ ਵਿਚਾਰ ਧਾਰ ਕੇ ਇਹ ਸੰਤੋ ਇਹ ਸਾਧ ਸੰਗਤੇ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਭਾਈ ਗੁਰਸਿੱਖੋ ਪਾਰ ਉਤਰ ਜੋ। ਸੰਡਾ ਮਰਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਪਚਹਾਰੇ। ਕਿਸੇ ਪ੍ਰੇਮੀ ਨੇ ਪੁੱਛਿਆ ਕਿ ਪ੍ਰਹਿਲਾਦ ਭਗਤ ਦੀ ਰੱਖਿਆ ਭਗਵਾਨ ਨੇ ਕਿਵੇਂ ਕੀਤੀ ਤਾਂ ਨਾਮਦੇਵ ਜੀ ਨੇ ਕਿਹਾ ਜਿਸ ਵੇਲੇ ਪ੍ਰਹਿਲਾਦ ਭਗਤ ਨੂੰ ਰਾਜਨੀਤਿਕ ਵਿੱਦਿਆ ਪੜ੍ਹਾਉਣ ਵਾਸਤੇ ਪਿਤਾ ਜੀ ਨੇ ਸਕੂਲ ਬਿਠਾਇਆ ਤਾਂ ਸੰਡਾ ਮਰਕਾ ਆਪਣੀ ਰਾਜਨੀਤਿਕ ਵਿੱਦਿਆ ਪੜ੍ਹਾਉਣ ਲੱਗ ਪਏ, ਪਰ ਪ੍ਰਹਿਲਾਦ ਜੀ ਨਾ ਪੜ੍ਹੇ ਕੈਂਸੀਆਂ ਲੈ ਕੇ ਰਾਮ ਨਾਮ ਜਪਣ ਲੱਗ ਪਏ। ਉਸ ਵੇਲੇ ਸੰਡਾ ਮਰਕਾ ਜਾਏ ਪੁਕਾਰੇ ਪੜ੍ਹੈ ਨਾਹੀਂ ਹਮ ਹੀ ਪਚਹਾਰੇ। ਸ਼ੁਕਰ ਪ੍ਰੋਹ ਦੇ ਪੁੱਤਰ ਸੀ ਦੋਵੇਂ ਸੰਡਾ ਅਤੇ ਮਰਕਾ ਦੋਨੋਂ ਭਰਾ ਰਾਜੇ ਹਰਨਾਸ਼ ਕੋਲ ਜਾ ਕੇ ਪੁਕਾਰੇ, ਹਜ਼ੂਰ ਇਹ ਆਪ ਦਾ ਟਿੱਕਾ ਸਾਹਿਬ ਸਾਡਾ ਦੱਸਿਆ ਹੋਇਆ ਕੁਛ ਵੀ ਨਹੀਂ ਪੜ੍ਹਦਾ, ਅਸੀਂ ਬਥੇਰਾ ਕਹਿ ਕੇ ਖੱਪ ਗਏ ਹਾਰ ਗਏ ਹਾਂ। ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਪਿੱਛੇ ਵੀ ਆਇਆ। ਰਾਮ ਕਹਿ ਕਰ ਤਾਲ ਬਜਾਵੈ ਚਟੀਆ ਸਭ ਹੈ ਵਿਗਾਰੇ। ਇਹ ਮੂੰਹੋਂ ਰਾਮ ਨਾਮ ਕਹਿੰਦਾ ਅਤੇ ਕਰ ਹੁੰਦਾ ਹੱਥਾਂ ਨਾਲ, ਫਿਰ ਛੈਣੇ ਵਜਾਉਂਦਾ ਅਤੇ ਸਕੂਲ ਦੇ ਸਾਰੇ ਚਟੀਆ ਚਾਟੜੇ ਜਿਹੜੇ ਮੁੰਡੇ ਸੀ ਇਹਨੇ ਵਿਗਾੜ ਤੇ ਵਿਦਿਆਰਥੀ ਸਾਰੇ। ਕਹਿੰਦੇ ਕੀ ਕਰਦਾ ਇਹ? ਰਾਮ ਨਾਮਾ ਜਪ ਵੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਓ। ਆਪ ਜੀ ਦਾ ਇਹ ਜਿਹੜਾ ਸਹਿਜਾਦ ਦਾ ਰਾਮ ਨਾਮ ਜਪਣਾ ਕਰਦਾ ਹੈ ਅਤੇ ਹਿਰਦੇ ਵਿੱਚ ਵੀ ਹਰੀ ਦਾ ਸਿਮਰਨ ਧਾਰਦਾ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਿਉਂਕਿ ਸਾਰੇ ਮੁੰਡੇ ਦੇ ਆਖੇ ਲੱਗ ਕੇ ਰਾਮ ਨਾਮ ਜਪਣਾ ਕਰਦੇ ਹਨ, ਸਾਡੇ ਆਖੇ ਤਾਂ ਕੋਈ ਲੱਗਦਾ ਹੀ ਨਹੀਂ। ਇੰਨੀ ਗੱਲ ਕਹਿ ਕੇ ਸੰਡਾ ਮਰਕਾ ਚਲੇ ਗਏ। ਪਿੱਛੋਂ ਰਾਜੇ ਨੇ ਆਪਣੀ ਪਟਰਾਣੀ ਨੂੰ ਬੁਲਾ ਕੇ ਕਿਹਾ, ਤੂੰ ਆਪਣੇ ਮੁੰਡੇ ਨੂੰ ਸਮਝਾ ਲੈ, ਨਹੀਂ ਤਾਂ ਮੈਂ ਇਹਦਾ ਗਲ ਵੱਢ ਦਿਆਂਗਾ, ਮਾਰ ਦਿਆਂਗਾ, ਟੋਟੇ ਟੋਟੇ ਕਰ ਦਿਆਂਗਾ ਜਿਹਨੇ ਉਹਦਾ ਨਾਂ ਲਿਆ ਵਿਸ਼ਨੂੰ ਦਾ ਜਾਂ ਰਾਮ ਦਾ ਨਾਂ ਲਿਆ। ਬਸ ਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਣੀ। ਉਸ ਵੇਲੇ ਰਾਜੇ ਹਰਨਾਕਸ਼ ਦੀ ਪਟਰਾਣੀ ਹੱਥ ਜੋੜ ਕੇ ਪ੍ਰਹਿਲਾਦ ਅੱਗੇ ਬੇਨਤੀ ਕਰਦੀ ਹੈ, ਪੁੱਤ ਤੇਰੇ ਪਿਤਾ ਰਾਜੇ ਨੇ ਸਾਰੀ ਧਰਤੀ ਜਿੱਤੀ ਹੋਈ ਹੈ, ਵਸੀਕਾਰ ਕੀਤੀ, ਚੱਕਰਵਰਤੀ ਬਾਦਸ਼ਾਹ ਕਹਾਉਂਦਾ, ਇਹ ਜਿਹਨੂੰ ਚਾਹੇ ਮਾਰ ਦੇਵੇ, ਜਿਹਨੂੰ ਚਾਹੇ ਰੱਖ ਲਵੇ, ਇਸ ਕਰਕੇ ਤੈਨੂੰ ਪਿਤਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ। ਪੂਤ ਪ੍ਰਹਿਲਾਦ ਕਹਿਆ ਨਹੀਂ ਮੰਨੈ, ਤਿੰਨ ਤਾਂ ਔਰੈ ਠਾਨੀ। ਪਰ ਪੁੱਤਰ ਪ੍ਰਹਿਲਾਦ ਜਿਹੜਾ ਉਹ ਮਾਂ ਦਾ ਕਿਹਾ ਨਹੀਂ ਮੰਨਦਾ, ਕਿਉਂਕਿ ਉਸ ਪ੍ਰਹਿਲਾਦ ਨੇ ਤਾਂ ਆਪਣੇ ਦਿਲ ਵਿੱਚ ਹੋਰ ਹੀ ਗੱਲ ਠਹਿਰਾਈ ਹੋਈ ਹੈ ਕਿ ਮੇਰਾ ਰਾਖਾ ਭਗਵਾਨ ਹੈ, ਮੇਰਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ। ਅੱਗਿਓਂ ਮਾਂ ਕਹਿੰਦੀ ਦੂਜੇ ਭਾਵ ਅਰਥ 'ਚ, ਪੁੱਤਰ ਪ੍ਰਹਿਲਾਦ ਤੂੰ ਸਾਡਾ ਬਚਨ ਨਹੀਂ ਮੰਨਦਾ, ਪਰ ਯਾਦ ਰੱਖੋ ਤੇਰੇ ਪਿਤਾ ਨੇ ਤਾਂ ਹੋਰ ਹੀ ਗੱਲ ਮਨ 'ਚ ਧਾਰਨ ਕੀਤੀ ਹੋਈ ਆ। ਮਾਤਾ ਉਪਦੇਸ਼ ਹੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਬਾਰੇ। ਪ੍ਰਹਿਲਾਦ ਕਹੈ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾਂ, ਗੁਰ ਦੀਆ ਬੁਝਾਏ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸ ਹੈ ਔਧ ਕਨੇਰੀ। ਦੁਸ਼ਟ ਸਭਾ ਜਿਹੜੀ ਭੈੜੀ ਸਭਾ ਦੇ ਵਜ਼ੀਰਾਂ ਨਾਲ ਮਿਲ ਕੇ ਰਾਜੇ ਨੇ ਮੰਤਰ ਮਸ਼ਵਰਾ ਮਤਾ ਪਾਇਆ ਕੀਤਾ ਕਿ ਜੇ ਪ੍ਰਹਿਲਾਦ ਰਾਮ ਨਾਮ ਜਪਣਾ ਛੱਡ ਦੇਵੇ ਤਾਂ ਚੰਗਾ, ਨਹੀਂ ਤਾਂ ਮੈਂ ਇਹਦੀ ਕਨੇਰੀ ਵੱਡੀ ਉਮਰ ਕਰਾਂ ਭਾਵ ਮਾਰ ਦਿਆਂ। ਪਰ ਪ੍ਰਹਿਲਾਦ ਜੀ ਨੇ ਇੱਕ ਨਾ ਮੰਨੀ। ਉਸ ਵੇਲੇ ਹਰਨਾਕਸ਼ ਨੇ ਹੁਕਮ ਦੇ ਕੇ ਪਹਾੜ ਤੋਂ ਥੱਲੇ ਗਿਰਾਇਆ, ਜਲ ਵਿੱਚ ਡੁਬਾਇਆ, ਅੱਗ 'ਚ ਬਿਠਾਇਆ, ਸੜ ਜਾਵੇ। ਪਰ ਕੀ ਹੋਇਆ, ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਰਾਜਾ ਰਾਮ ਪਰਮਾਤਮਾ ਨੇ ਆਪਣੀ ਮਾਇਆ ਫੇਰ ਕੇ ਗਿਰ ਪਹਾੜ ਤੋਂ ਤਰ ਹੁੰਦਾ ਥੱਲੇ ਡਿੱਗਣ ਵੇਲੇ, ਜਲ ਹੁੰਦਾ ਪਾਣੀ ਵਿੱਚ ਡੁੱਬਣ ਵੇਲੇ, ਜਵਾਲਾ ਹੁੰਦਾ ਅੱਗ ਵਿੱਚ ਸੜਨ ਦੇ ਭੈ ਤੋਂ ਰੱਖ ਲੈਣਾ ਕੀਤਾ। ਗੁਰ ਕਾ ਬਚਨ ਵਸਿਆ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ। ਪਹਾੜ ਤੋਂ ਸਿੱਟਿਆ ਥੱਲੇ ਰੂੰ ਬਣ ਗਈ, ਪਾਣੀ 'ਚ ਡੁੱਬਿਆ ਨਹੀਂ ਅੱਗ 'ਚ ਸੜਿਆ ਨਹੀਂ। ਹੋਲਕਾ ਨਾਮ ਕਰਕੇ ਹਰਨਾਕਸ਼ ਦੀ ਇੱਕ ਭੈਣ ਸੀ, ਸੂਰਜ ਦੀ ਉਪਾਸ਼ਨਾ ਕਰਕੇ ਇਹਨੂੰ ਇੱਕ ਚਾਦਰ ਮਿਲੀ ਹੋਈ ਸੀ, ਜਿਹਨੂੰ ਆਪਣੇ ਉੱਪਰ ਲਪੇਟ ਕੇ ਅੱਗ 'ਚ ਬੈਠ ਜਾਏ ਤਾਂ ਸੜਦੀ ਨਹੀਂ ਸੀ। ਆਪਣੇ ਭਰਾ ਨੂੰ ਦੱਸ ਕੇ ਹੋਲਕਾ ਆਪਣੇ ਉੱਤੇ ਚਾਦਰ ਲਪੇਟ ਕੇ ਪ੍ਰਹਿਲਾਦ ਨੂੰ ਗੋਚ ਲੈ ਕੇ ਜਿਸ ਵੇਲੇ ਅੱਗ 'ਚ ਪ੍ਰਵੇਸ਼ ਕਰਨ ਲੱਗੀ ਤਾਂ ਇਹੋ ਜਿਹੀ ਹਵਾ ਚੱਲੀ ਕਿ ਹੋਲਕਾ ਉੱਪਰੋਂ ਚਾਦਰ ਉੱਤਰ ਕੇ ਪ੍ਰਹਿਲਾਦ ਦੇ ਉੱਤੇ ਪੈ ਗਈ ਅਤੇ ਪ੍ਰਹਿਲਾਦ ਜੀ ਰਾਮ ਰਾਮ ਜਪਦਾ ਜਿਉਂ ਕਾ ਤਿਉਂ ਬਾਹਰ ਆ ਗਿਆ, ਹੋਲਕਾ ਸੜ ਗਈ। ਇਸ ਤਰੀਕੇ ਨਾਲ ਇਹ ਰਾਜਾ ਰਾਮ ਨੇ ਆਪਣੀ ਮਾਇਆ ਫੇਰੀ। ਇਹਨਾਂ ਦਿਨਾਂ ਤੋਂ ਲੈ ਕੇ ਹੋਲੀਆਂ ਚੱਲੀਆਂ, ਫਿਰ ਹੋਲੀ ਤਾਂ ਮਨਾਉਂਦੇ ਆ, ਇੱਕ ਦੂਜੇ ਦੇ ਰੰਗ ਪਾਉਂਦੇ ਨੇ, ਤਾਂ ਉਸ ਵਕਤ ਪਾਣੀ ਪਾਉਂਦੇ ਨੇ ਜਾਂ ਗਿੱਲੇ ਰੰਗ ਪਾਉਂਦੇ ਨੇ। ਕਾਢ ਖੜਗ ਕਾਲ ਭੈ ਕੋਪਿਓ ਮੋਹੇ ਬਤਾਓ ਜੋ ਤੋ ਹੈ ਰਾਖੈ। ਸੋ ਇਸ ਪ੍ਰਕਾਰ ਉਸ ਵੇਲੇ ਹਰਨਾਕਸ਼ ਮਿਆਨ ਚੋਂ ਆਪਣਾ ਖੰਡਾ ਕੱਢ ਕੇ ਜਾਂ ਤਲਵਾਰ ਕੱਢ ਕੇ ਭੈ ਦੇਣ ਲਈ ਕਾਲ ਵਾਂਗ ਕ੍ਰੋਧ ਸਹਿਤ ਹੋ ਕੇ ਕਹਿਣ ਲੱਗਿਆ, ਮੈਨੂੰ ਦੱਸ ਜੋ ਤੇਰੀ ਰੱਖਿਆ ਕਰਨ ਵਾਲਾ ਕੌਣ ਹੈ। ਹਾਥ ਖੜਗ ਕਰ ਧਾਇਆ ਅਤ ਅਹੰਕਾਰ, ਹਰ ਤੇਰਾ ਕਹਾਂ ਤੁਝ ਲਏ ਉਬਾਰ। ਉਸ ਵੇਲੇ ਪ੍ਰਹਿਲਾਦ ਨੇ ਕਿਹਾ, ਪੀਤ ਪੀਤਾਂਬਰ ਤੇਰੇ ਭਵਨ ਧਣੀ ਥੰਬ ਮਾਹੇ ਹਰ ਪੱਖ ਹੈ। ਕਹਿੰਦਾ ਪੀਲੇ ਵਸਤਰਾਂ ਦੇ ਪਹਿਰਨ ਵਿੱਚ ਜਿਹਦੀ ਪ੍ਰੀਤੀ ਹੈ ਅਤੇ ਤਿੰਨਾਂ ਲੋਕਾਂ ਦਾ ਧਣੀ ਮਾਲਕ ਆ, ਉਹ ਹਰੀ ਥੰਮੇ ਵਿੱਚ ਇਉਂ ਕਿਹਾ, ਉਹਨਾਂ ਥੰਮ 'ਚ ਆ। ਇਹ ਗੱਲ ਸੁਣ ਕੇ ਗੁੱਸੇ 'ਚ ਆ ਕੇ ਹਰਨਾਕਸ਼ ਨੇ ਖੰਡੇ ਦੀ ਮੁੱਠ ਜ਼ੋਰ ਨਾਲ ਥੰਮ 'ਚ ਮਾਰ ਕੇ ਕਿਹਾ, ਇਸ ਵਿੱਚ ਭਗਵਾਨ ਕਿੱਥੇ ਆ। ਉਸ ਵੇਲੇ ਇੰਨੀ ਗਰਜਵੀਂ ਆਵਾਜ਼ ਹੋਈ ਜਿਹਨੂੰ ਸੁਣ ਕੇ ਵੱਡੇ ਵੱਡੇ ਤਪੀਸ਼ਰਾਂ ਦੀਆਂ ਸਮਾਧੀਆਂ ਖੁੱਲ੍ਹ ਗਈਆਂ। ਅਤੇ ਇਸ ਪ੍ਰਕਾਰ ਫਿਰ ਭਗਵਾਨ ਜੀ ਨੇ ਨਰਸਿੰਘ ਅਵਤਾਰ ਵਿੱਚ ਪ੍ਰਗਟ ਹੋ ਕੇ ਨੌਹਾਂ ਨਾਲ ਚੀਰਤਾ। ਉਹ ਗੱਲ ਨਾਮਦੇਵ ਜੀ ਕਹਿੰਦੇ ਇੱਥੇ, ਹਰਨਾਕਸ਼ ਜਿਨ ਨਖੈ ਬਿਦਾਰਿਓ ਸੁਰ ਨਰ ਕੀਏ ਸਨਾਥਾ। ਜਿਸ ਭਗਵਾਨ ਨੇ ਨਰਸਿੰਘ ਅਵਤਾਰ ਧਾਰ ਕੇ ਜਾਲਮ ਹਰਨਾਕਸ਼ ਨੂੰ ਨੌਹਾਂ ਨਾਲ ਨਾਸ ਕੀਤਾ ਅਤੇ ਦੇਵਤਿਆਂ ਅਤੇ ਮਨੁੱਖਾਂ ਨੂੰ ਸਨਾਥਾ ਹੁੰਦਾ ਵਡਿਆਇਆ ਜਾਂ ਸੁਤੰਤਰ ਕੀਤਾ, ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ। ਕਹਿ ਨਾਮ ਦਿਓ ਹਮ ਨਰ ਹਰ ਧਿਆਵ ਹੈ ਰਾਮ ਅਭੈ ਪਦ ਦਾਤਾ। ਭਗਤ ਨਾਮਦੇਵ ਜੀ ਕਹਿੰਦੇ, ਅਸੀਂ ਤਾਂ ਉਹ ਨਰ ਹਰ ਪਰਮਾਤਮਾ ਨੂੰ ਧਿਆਉਂਦੇ ਹਾਂ, ਉਹ ਰਾਮ ਹੀ ਭੈ ਪਦਵੀ ਦੇ ਦੇਣ ਵਾਲਾ ਪਰਮਾਤਮਾ ਹੈ, ਸੋ ਇਸ ਕਰਕੇ ਅਸੀਂ ਤਾਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ। ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਸੋ ਇਸ ਪ੍ਰਕਾਰ ਪ੍ਰੇਮੀਆਂ ਨੇ ਨਾਮਦੇਵ ਜੀ ਪਾਸੋਂ ਪੁੱਛਿਆ ਸੀ, ਸੁਣਿਆ ਆਪ ਜੀ ਨੂੰ ਸਲੇਮ ਬਾਦਸ਼ਾਹ ਨੇ ਬੰਨ ਲਿਆ ਸੀ, ਉਹ ਕੀ ਕਾਰਨ ਸੀ ਅਤੇ ਆਪ ਨੂੰ ਕਿਸ ਤਰ੍ਹਾਂ ਛੱਡਿਆ। ਇਹ ਗੱਲ ਸੁਣ ਕੇ ਨਾਮਦੇਵ ਨੇ ਆਪਣਾ ਹੱਡ ਬੀਤਿਆ ਸਾਰਾ ਸ਼ਬਦ ਸੁਣਾਇਆ। ਇੱਕ ਦਿਨ ਮੈਂ ਸੈਰ ਕਰਨ ਜਾ ਰਿਹਾ ਸੀ, ਕਹਿੰਦੇ ਰਾਹ ਵਿੱਚ ਜੱਦੂ ਨਾਮੇ ਬ੍ਰਾਹਮਣ ਦਾ ਨੜੋਆ ਆ ਰਿਹਾ ਮਿਲਿਆ ਸੀ, ਨਾਲ ਹੀ ਉਹਦੀ ਘਰਵਾਲੀ ਸਤੀ ਹੋਣ ਵਾਸਤੇ ਚਲੀ ਆਉਂਦੀ। ਉਹਨੇ ਵੇਖ ਕੇ ਨਮਸਕਾਰ ਕੀਤੀ ਤਾਂ ਮੇਰੇ ਮੂੰਹੋਂ ਨਿਕਲ ਗਿਆ, ਜਾ ਸੁਹਾਗਵੰਤੀ ਹੋ। ਉਹਨੇ ਕਿਹਾ, ਸਵਾਮੀ ਜੀ ਮੇਰਾ ਪਤੀ ਤਾਂ ਮਰ ਗਿਆ, ਮੈਂ ਹੁਣ ਸਤੀ ਹੋਣ ਵਾਸਤੇ ਨਾਲ ਜਾ ਰਹੀ ਹਾਂ, ਆਪ ਕਹਿੰਦੇ ਸੁਹਾਗਵੰਤੀ ਹੋ। ਇਹ ਬਚਨ ਆਪ ਵਰਗੇ ਮਹਾਤਮਾ ਦੇ ਮੂੰਹੋਂ ਨਿਕਲਿਆ ਹੋਇਆ ਝੂਠਾ ਨਹੀਂ ਹੋਣਾ ਚਾਹੀਦਾ। ਚੰਦ ਸੂਰਜ ਭਾਵੇਂ ਉਲਟੇ ਹੋ ਜਾਣ ਪਰ ਸੰਤਾਂ ਦਾ ਬਚਨ ਨਹੀਂ ਟਲਦਾ। ਸੋ ਮਹਾਰਾਜ ਨੇ ਬਚਨ ਕੀਤੇ ਹੀ ਹੋਏ ਨੇ ਇਹ। ਇੱਕ ਸਾਧ ਬਚਨ ਨੇ ਚਲਾਦਾ, ਉਸ ਵੇਲੇ ਕਹਿੰਦੇ ਮੈਂ ਜਲ ਦੀ ਗੜਵੀ ਲੈ ਕੇ ਰਾਮ ਨਾਮ ਉਚਾਰਨ ਕਰਕੇ ਜਲ ਦਾ ਛਿੱਟਾ ਮਾਰਿਆ ਤਾਂ ਉਹ ਜੱਦੂ ਨਾਮੇ ਬ੍ਰਾਹਮਣ ਉੱਠ ਕੇ ਬੈਠਾ ਹੋ ਗਿਆ। ਇਹ ਕੌਤਕ ਨੂੰ ਦੇਖ ਕੇ ਮੇਰਾ ਪ੍ਰਤਾਪ ਹੋ ਗਿਆ ਚਾਰੇ ਪਾਸੇ। ਉਹ ਇਸਤਰੀ ਭਰਤਾ ਦੋਵੇਂ ਜੀ ਭਗਤੀ ਕਰਨ 'ਚ ਮਸਤ ਹੋ ਗਏ। ਚੱਲਦੀ ਚੱਲਦੀ ਇਹ ਖਬਰ ਬਾਦਸ਼ਾਹ ਕੋਲ ਪਹੁੰਚ। ਹੁਣ ਬਾਦਸ਼ਾਹ ਕੋਲ ਇੱਕ ਗਊ ਬੜੀ ਪਿਆਰੀ ਸੀ, ਅਚਾਨਕ ਗਊ ਮਰ ਗਈ, ਉਹਦੇ ਜਿਉਂ ਜਿੰਦਾ ਕਰਨ ਵਾਸਤੇ ਮੈਨੂੰ ਬੁਲਾ ਲਿਆ। ਜਿਸ ਵੇਲੇ ਮੈਂ ਕਚਹਿਰੀ ਪਹੁੰਚਿਆ, ਬਾਦਸ਼ਾਹ ਨੇ ਕਿਹਾ ਮੇਰੀ ਗਾਂ ਜਿਉਂਦੀ ਕਰ ਦੇ। ਮੈਂ ਕਿਹਾ ਮੇਰਾ ਕੀ ਆ, ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਅਤੇ ਮੇਰਾ ਕੀਤਾ ਕੋਈ ਨਹੀਂ ਹੁੰਦਾ, ਜੋ ਰਾਮ ਕਰਦਾ ਉਹੀ ਗੱਲ ਹੁੰਦੀ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ ਜੱਦੂ ਬ੍ਰਾਹਮਣ ਦੇ ਜਵਾਉਣ ਵੇਲੇ ਤੇਰੇ ਵਿੱਚ ਤਾਕਤ ਸੀ, ਹੁਣ ਕਹਿਣਾ ਜੋ ਰਾਮ ਕਰਦਾ ਉਹ ਗੱਲ ਹੁੰਦੀ। ਬਾਦਸ਼ਾਹ ਗੁੱਸੇ 'ਚ ਆ ਕੇ ਕਹਿੰਦਾ, ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਬਾਦਸ਼ਾਹ ਪੁੱਛਦਾ ਹੈ, ਨਾਮਦੇਵ ਸੁਣਨਾ ਕਰ, ਜਿਹਦਾ ਤੂੰ ਭਗਤ ਕਹਾਉਣਾ ਉਹ ਤੇਰੇ ਰਾਮ ਦੇ ਕੰਮ ਨੂੰ ਮੈਂ ਦੇਖਣਾ ਚਾਹੁੰਦਾ। ਇੰਨੀ ਗੱਲ ਕਹਿ ਕੇ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਵੀ ਠੁਲਾ ਰਹਾਓ। ਮੈਂ ਨਾਮਦੇਵ ਨੂੰ ਬਾਦਸ਼ਾਹ ਨੇ ਬੰਨ ਲਿਆ ਬਈ, ਰੱਸੀਆਂ ਨਾਲ ਬੰਨ ਲਿਆ ਅਤੇ ਇਸ ਤਰ੍ਹਾਂ ਕਿਹਾ, ਮੈਂ ਦੇਖਾਂਗਾ ਤੇਰਾ ਪਿਆਰਾ ਪਰਮਾਤਮਾ ਹੁਣ ਤੈਨੂੰ ਕਿਵੇਂ ਛਡਾਉਂਦਾ। ਬਿਸਮਿਲ ਗਊ ਦੇਹੋ ਜੀ ਵਾਏ, ਨਾ ਤਰ ਗਰਦਨ ਮਾਰੋ ਠਾਏ। ਮੇਰੀ ਬਿਸਮਿਲ ਮੋਈ ਹੋਊ ਗਊ ਨੂੰ ਜਿਵਾਏ, ਜਿਉਂਦੀ ਕਰ ਦੇ, ਨਹੀਂ ਤਾਂ ਮੈਂ ਤੈਨੂੰ ਗਰਦਨ ਤੋਂ ਫੜ ਕੇ ਇੱਥੇ ਮਾਰ ਦੇ, ਤੇਰਾ ਗਲ ਵੱਢ ਦੇਣਾ ਮੈਂ ਤੇਰਾ। ਬਾਦਸ਼ਾਹ ਬੜਾ ਗੁੱਸੇ 'ਚ ਆ ਗਿਆ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਇਹ ਬਾਦਸ਼ਾਹ ਇਸ ਤਰ੍ਹਾਂ ਦੀ ਗੱਲ ਮੇਰੇ ਕੋਲੋਂ ਭਲਾ ਕਿਵੇਂ ਹੋ ਸਕਦੀ, ਕਿਉਂਕਿ ਜਿਹਨੂੰ ਪਰਮਾਤਮਾ ਨੇ ਬਿਸਮਿਲ ਕੀਆ ਮਾਰਨਾ ਕੀਤਾ ਹੈ ਉਹਨੂੰ ਕੋਈ ਜਿਉਂਦਾ ਨਹੀਂ ਕਰ ਸਕਦਾ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਕੀਤਾ ਕੁਝ ਨਹੀਂ ਹੁੰਦਾ, ਜੋ ਪਰਮਾਤਮਾ ਕਰਦਾ ਉਹ ਗੱਲ ਹੁੰਦੀ ਹੈ। ਇਸ ਕਰਕੇ ਸੋਈ ਕਰਾਏ ਜੋ ਤੁਦ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਪਰਮਾਤਮਾ ਹੀ ਕਰਦਾ, ਮਹਾਰਾਜ ਜੀ ਵੀ ਕਹਿੰਦੇ ਨੇ ਬਿਨ ਭਗਵੰਤ ਨਾਹੀ ਹਨ ਕੋਈ, ਮਾਰਾ ਰਾਖਾ ਏਕੋ ਸੋਏ, ਮਾਰਾ ਰਾਖਾ ਏਕੋ ਆਪ, ਮਾਨੁਖ ਹੈ ਕਿਛ ਨਾਹੀ ਹਾਥ। ਕਹੋ ਮਾਨੁਖ ਤੇ ਕਿਆ ਹੋਇਆ ਆਵੈ, ਜੋ ਤੁਸ ਭਾਵੈ ਸੋਈ ਕਰਾਵੈ। ਬਾਦਸ਼ਾਹੋ ਚੜਿਓ ਅਹੰਕਾਰ, ਗਜ ਹਸਤੀ ਦੀਨੋ ਚਮਕਾਰ। ਇੰਨੀ ਗੱਲ ਸੁਣਦੀ ਬਾਦਸ਼ਾਹ ਨੂੰ ਹੰਕਾਰ ਚੜ ਗਿਆ, ਰਾਜਮਦ ਹੋ ਗਿਆ ਅਤੇ ਗਜ ਹਸਤੀ ਖੂਨੀ ਹਾਥੀ ਚਮਕਾਤਾ। ਉਹ ਗੱਜ ਕਰਕੇ ਗੱਜ ਵੱਜ ਕੇ ਪ੍ਰਗਟੀ ਸਾਰਿਆਂ ਨੇ, ਵੇਖਦਿਆਂ ਵੇਖਦਿਆਂ ਸ਼ਰਾਬ ਪਿਆ ਕੇ ਹਾਥੀ ਨੂੰ ਮਛਰਾਤਾ ਉਹਨਾਂ ਨੇ। ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਨਾਮਦੇਵ ਜੀ ਕਹਿੰਦੇ ਮੇਰੀ ਇਹੀ ਜਿਹੀ ਹਾਲਤ ਦੇਖ ਕੇ ਨਾਮਦੇਵ ਦੀ ਮਾਤਾ, ਮੇਰੀ ਮਾਤਾ ਕਹਿੰਦੇ ਉੱਥੇ ਰੋਣ ਲੱਗ ਪਈ ਅਤੇ ਮੈਨੂੰ ਸਮਝਾਉਣ ਲੱਗੀ, ਪੁੱਤ ਰਾਮ ਨਾਮ ਨੂੰ ਛੱਡ ਕੇ ਖੁਦਾ ਖੁਦਾ ਕਹਿ ਲਾ, ਉਹੀ ਨਾਂ ਹੈ, ਰਾਮ ਵੀ ਉਹੀ ਖੁਦਾ ਵੀ ਉਹੀ ਹੈ, ਤੂੰ ਖੁਦਾ ਖੁਦਾ ਕਿਉਂ ਨਹੀਂ ਭਜਦਾ, ਖੁਦਾ ਖੁਦਾ ਕਹਿ ਕੇ ਮੁਸਲਮਾਨ ਹੋ ਜਾ। ਕਿਉਂਕਿ ਬਾਦਸ਼ਾਹ ਨੇ ਤਿੰਨ ਗੱਲਾਂ ਕਹੀਆਂ, ਇੱਕ ਤਾਂ ਮੇਰੀ ਗਊ ਜਿਉਂਦੀ ਕਰ ਦੇ, ਦੂਜੀ ਇਹ ਮੁਸਲਮਾਨ ਹੋ ਜਾਂ ਫਿਰ ਮੌਤ ਕਬੂਲ ਕਰ। ਨਾਮਦੇਵ ਆਪਣੀ ਮਾਤਾ ਨੂੰ ਕਹਿਣ ਲੱਗੇ, ਨਾ ਹਉ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਾਂ ਹਰ ਗੁਣ ਗਾਏ। ਨਾ ਤਾਂ ਮੈਂ ਤੇਰਾ ਪੂੰਗੜਾ ਪੁੱਤਰ ਹੈ ਧਰਮ ਤੋਂ ਬੇਮੁਖ ਕਰਨ ਕਰਕੇ, ਨਾ ਤੂੰ ਮੇਰੀ ਮਾਂ ਹੈ। ਜੇ ਹੁਣ ਪਿੰਡ ਹੁੰਦਾ ਮੇਰਾ ਸਰੀਰ ਨਾਸ ਵੀ ਹੋ ਜਾਏਗਾ, ਤਾਂ ਵੀ ਮੈਂ ਆਪਣੇ ਧਰਮ ਵਿੱਚ ਰਹਿ ਕੇ ਹਰੀ ਦੇ ਗੁਣ ਹੀ ਗਾਵਾਂਗਾ। ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੈ ਹਰ ਕੀ ਓਟ। ਹਾਥੀ ਸੁੰਡ ਨਾਲ ਸੱਟਾਂ ਮਾਰਦਾ ਪਰ ਮੈਂ ਨਾਮਦੇਵ ਹਰੀ ਦੀ ਓਟ ਕਰਕੇ ਬਚ ਗਿਆ। ਉਸ ਵੇਲੇ ਬਾਦਸ਼ਾਹ ਕਹਿਣ ਲੱਗਿਆ, ਕਾਜੀ ਮੁੱਲਾ ਕਰੈ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ। ਕਾਜੀ ਮੁੱਲਾ ਹਰ ਵੇਲੇ ਆ ਕੇ ਮੈਨੂੰ ਸਲਾਮਾਂ ਕਰਦੇ ਆ, ਪਰ ਇਸ ਹਿੰਦੜੇ ਨੇ ਮੇਰਾ ਮਾਣ ਜਿਹੜਾ ਸੀ ਮਲ ਸੁੱਟਿਆ, ਮੇਰੀ ਇੱਜ਼ਤ ਖਰਾਬ ਕਰਤੀ। ਇੰਨੀ ਗੱਲ ਸੁਣ ਕੇ ਸ਼ਰਧਾਲੂ ਲੋਕਾਂ ਨੇ ਕਿਹਾ, ਬਾਦਸ਼ਾਹ ਬੇਨਤੀ ਸੁਨੇਹ, ਨਾਮੇ ਸਰ ਪਰ ਸੋ ਨਾਲੇ। ਬਾਦਸ਼ਾਹ ਸਲਾਮ, ਸਾਡੀ ਬੇਨਤੀ ਸੁਣਨਾ ਕਰੋ, ਨਾਮਦੇਵ ਦੇ ਬਰਾਬਰ ਆਹ ਵੱਡਾ ਤੱਕੜ ਭਰ ਕੇ ਸੋਨੇ ਦਾ ਲੈ ਲਓ, ਇਹਨੂੰ ਛੱਡ ਦਿਓ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਿਹਾ, ਮਾਲ ਲਿਓ ਤਾਂ ਦੋਜਕ ਪਰੋਂ, ਦੀਨ ਛੋੜ ਦੁਨੀਆ ਕਾ ਭਰੋਂ। 1166 ਅੰਗ ਦੇ ਕਹਿੰਦੇ, ਮਾਲ ਲਵਾਂ ਤਾਂ ਨਰਕਾਂ ਨੂੰ ਪਾਵਾਂਗਾ। ਇਹ ਲਿਖਿਆ, ਜੇ ਕੋਈ ਮੁਸਲਮਾਨ ਕਿਸੇ ਹਿੰਦੂ ਨੂੰ ਫੜ ਕੇ ਆਪਣੇ ਮਜ਼ਹਬ ਵਿੱਚ ਲਿਆਉਂਦਾ ਹੋਇਆ ਧਨ ਲੈ ਕੇ ਫਿਰ ਉਹਨੂੰ ਛੱਡ ਦੇਵੇ, ਉਹ ਮੁਸਲਮਾਨ ਦੋਜਕਾਂ ਜਾਂਦਾ। ਇਸ ਕਰਕੇ ਇਹਦਾ ਮਾਲ ਨਹੀਂ ਲੈ ਸਕਦਾ। ਆਪਣੇ ਦੀਨ ਧਰਮ ਨੂੰ ਛੱਡ ਕੇ ਜੇ ਮੈਂ ਦੁਨੀਆ ਭਾਵ ਮਾਇਆ ਨੂੰ ਆਪਣੇ ਖਜ਼ਾਨੇ 'ਚ ਭਰਾਂ, ਮੈਨੂੰ ਕੀ ਲੋੜ ਹੈ, ਮੇਰੇ ਕੋਲ ਘਾਟਾ ਕੋਈ। ਭਾਵ ਹੋ ਬੇੜੀ ਹੱਥ ਹੋ ਤਾਲ, ਨਾਮਾਂ ਗਾਵੈ ਗੁਣ ਗੋਪਾਲ। ਬਾਦਸ਼ਾਹ ਦੇ ਹੁਕਮ ਨਾਲ ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਪਾਈਆਂ ਹੋਈਆਂ ਹਨ, ਪਰ ਹੱਥਾਂ ਵਿੱਚ ਕੈਂਸੀਆਂ ਲੈ ਕੇ ਨਾਮਦੇਵ ਗੋਪਾਲ ਦੇ ਗੁਣਾਂ ਨੂੰ ਗਾਉਂਦਾ। ਬਾਦਸ਼ਾਹ ਨੇ ਮੁੜ ਕੇ ਕਿਹਾ, ਮੇਰਾ ਬਚਨ ਮੰਨ ਕੇ ਤੂੰ ਮੁਸਲਮਾਨ ਬਣ ਜਾ। ਇਹ ਗੱਲ ਸੁਣ ਕੇ ਭਗਤ ਜੀ ਕਹਿਣ ਲੱਗੇ, ਗੰਗ ਜਮਨ ਜਾਓ ਉਲਟੀ ਬਹਿ ਤਾਂ ਨਾਮਾ ਹਰ ਕਰਤਾ ਰਹਿ। ਕਹਿੰਦੇ ਗੰਗਾ ਜਮਨਾ ਨਦੀਆਂ ਭਾਵੇਂ ਉਲਟੀਆਂ ਚੱਲ ਪੈਣ, ਸੋ ਚੱਲਦੀਆਂ ਤਾਂ ਨਹੀਂ ਪਰ ਜੇ ਉਲਟ ਚੱਲ ਪੈਣ ਤਾਂ ਬੇਸ਼ੱਕ ਚੱਲ ਜਾਣ, ਪਰ ਨਾਮਦੇਵ ਤੁਹਾਡੇ ਦੀਨ ਨੂੰ ਕਬੂਲੇਗਾ ਨਹੀਂ। ਨਾਮਦੇਵ ਤਾਂ ਹਰ ਹਰ ਹੀ ਕਰਦਾ ਰਹੇਗਾ। ਉਸ ਵੇਲੇ ਬਾਦਸ਼ਾਹ ਨੇ ਇੱਕ ਪੈਰ ਤੱਕ ਗਾਂ ਜਿਉਂਦੀ ਕਰਨ ਦਾ ਹੁਕਮ ਕੀਤਾ, ਤੋ ਨਾਲ ਹੀ ਕਹਿਤਾ ਕਿ ਜੇ ਗਾਂ ਜਿਉਂਦੀ ਨਾ ਹੋਈ ਤਾਂ ਮਰਨ ਵਾਸਤੇ ਤਿਆਰ ਰਹੀ। ਉਹ ਗੱਲ ਦੱਸਦੇ ਆ, ਸਾਤ ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਣੀ। ਜਿਸ ਵੇਲੇ ਸੱਤ ਘੜੀਆਂ ਸੁਣੀਆਂ ਤਾਂ ਮੇਰੇ ਮਨ ਵਿੱਚ ਬੜੀ ਚਿੰਤਾ ਹੋਈ ਕਿ ਮੇਰੀ ਰੱਖਿਆ ਵਾਸਤੇ ਤਿੰਨਾਂ ਭਵਨਾਂ ਦਾ ਮਾਲਕ ਅਜੇ ਤੱਕ ਵੀ ਨਹੀਂ ਆਇਆ। ਇਹ ਸੋਚਾਂ ਕਰ ਕੀ ਰਿਹਾ, ਕਰ ਹੀ ਰਿਹਾ ਤਾਂ ਇੰਨੇ ਨੂੰ ਪਾਖੰਤਣ ਬਾਜ ਬਜਾਏ ਲਾ, ਗਰੁੜ ਚੜ੍ਹੇ ਗੋਬਿੰਦ ਆਏ ਲਾ। ਪਾਖੰਤਣ ਹੁੰਦਾ ਪਹਿਰ ਦਾ ਵਾਜਾ, ਭਾਵ ਘੰਟਾ ਵੱਜ ਪਿਆ। ਗਰੁੜ ਦੇ ਉੱਤੇ ਪਾਖੰਤਣ ਖੰਭਾਂ ਦਾ ਵਾਜਾ ਵਜਾਉਂਦੇ ਹੋਏ ਗਰੜ ਉੱਤੇ ਚੜ੍ਹ ਕੇ ਗੋਬਿੰਦ ਪਰਮਾਤਮਾ ਆਇਲਾ ਆ ਗਿਆ ਜੀ। ਪਰਮਾਤਮਾ ਉਸ ਵਕਤ ਹਾਜ਼ਰ ਹੋ ਗਏ, ਪਰਮਾਤਮਾ ਤਾਂ ਉੱਥੇ ਆਪਣੇ ਭਗਤ ਪਾਰਕੀ ਪ੍ਰਤਪਾਲ ਗਰੜ ਚੜ੍ਹੇ ਆਏ ਗੋਪਾਲ। ਉਸ ਵਕਤ ਕਹਿੰਦੇ, ਮੈਂ ਜੋ ਉਹਦਾ ਆਪਣਾ ਭਗਤ ਸੀ, ਮੇਰੇ ਉੱਤੇ ਬੜੀ ਕਿਰਪਾ ਕਰਕੇ ਮੇਰੀ ਪ੍ਰਤਪਾਲ ਰੱਖਿਆ ਕੀ ਤੋਂ ਭਾਵ ਕੀਤੀ। ਪਹਿਰ ਦਾ ਸਮਾਂ ਪੂਰਾ ਹੋਣ 'ਤੇ ਝਟਪਟ ਗਰੜ 'ਤੇ ਚੜ੍ਹ ਕੇ ਗੋਪਾਲ ਆ ਗਏ। ਭਗਵਾਨ ਜੀ ਨੇ ਆ ਕੇ ਮੈਨੂੰ ਇਉਂ ਕਿਹਾ, ਕਹ ਹੈ ਤਾਂ ਧਰਨੇ ਅਕੋਡੀ ਕਰੋ, ਕਹ ਹੈ ਤਾਂ ਲੇ ਕਰ ਉੱਪਰ ਤਰੋ। ਭਗਵਾਨ ਜੀ ਕਹਿੰਦੇ, ਨਾਮਦੇਵ ਜੇ ਤੂੰ ਕਹੇ ਤਾਂ ਇਹਦੇ ਸਾਰੇ ਦੇਸ਼ ਦੀ ਧਰਤੀ ਅਕੋਡੀ ਇੱਕ ਵਾਸੀ ਭਾਵ ਟੇਢੀ ਕਰ ਦਿਆਂ, ਲਿਆਦਾਂ ਭੁਚਾਲ ਇੱਥੇ, ਜੋ ਸਾਰੇ ਜੀਵ ਰਿੜ ਕੇ ਸਮੁੰਦਰ 'ਚ ਜਾ ਪੈਣ। ਜੇ ਤੂੰ ਕਹੇ ਤਾਂ ਹੱਥ ਵਿੱਚ ਸਾਰੀ ਧਰਤੀ ਲੈ ਕੇ ਇਹਦੇ ਸਿਰ ਦੇ ਉੱਤੇ ਰੱਖ ਦਿਆਂ, ਪੁੱਠੀ ਕਰ ਦਿਆਂ ਧਰਤੀ। ਕਹ ਹੈ ਤਾਂ ਮੂਈ ਗਊ ਦਿਓ ਜੀ ਆਏ, ਸਭ ਕੋਈ ਦੇਖੈ ਪਤੀ ਆਏ। ਜੇ ਤੂੰ ਕਹੇ ਤਾਂ ਮਰੀ ਹੋਈ ਗਾਂ ਜਿਉਂਦੀ ਕਰਦਿਆਂ, ਛੇਤੀ ਦੱਸ ਤਿੰਨਾਂ ਗੱਲਾਂ 'ਚੋਂ ਕਿਹੜੀ ਗੱਲ ਕਰਨੀ ਹੈ। ਉੱਧਰ ਤਾਂ ਰਾਜੇ ਨੇ ਤਿੰਨ ਗੱਲਾਂ ਕੀਤੀਆਂ, ਇੱਧਰ ਮਹਾਰਾਜ ਨੇ ਕਰਤੀਆਂ ਤਿੰਨ ਗੱਲਾਂ। ਨਾਮਦੇਵ ਨੇ ਕਿਹਾ, ਮੋਈ ਗਊ ਜਵਾ ਦਿਓ ਮਹਾਰਾਜ, ਜਿਹਨੂੰ ਸਭ ਕੋਈ ਵੇਖ ਕੇ ਭਰੋਸਾ ਕਰੇਗਾ, ਨਾਲੇ ਹਿੰਦੂ ਆਪਣਾ ਧਰਮ ਵੀ ਰਹਿ ਆਵੇਗਾ ਅਤੇ ਜੀਵਾਂ ਦਾ ਨੁਕਸਾਨ ਵੀ ਨਹੀਂ ਹੋਵੇਗਾ। ਇਹ ਗੱਲ ਸੁਣ ਕੇ ਭਗਵਾਨ ਨੇ ਆਪਣੀ ਕਿਰਪਾ ਨਾਲ ਗਊ ਜਿਉਂਦੀ ਕਰਤੀ। ਗਊ ਨੂੰ ਖਲੋਤਾ ਵੇਖ ਕੇ, ਨਾਮਾ ਪ੍ਰਣਵੈ ਸੇਲਮ ਸੇਲ, ਗਊ ਦੁਹਾਈ ਬਛਰਾ ਮੇਲ। ਇਸ ਪਰ ਪ੍ਰਕਾਰ ਕਹਿੰਦੇ, ਨਾਮਾ ਪ੍ਰਣਵੈ ਸੇਲ ਮਸੇਲ। ਤੋ ਨਾਮਦੇਵ ਜੀ ਉਚਾਰਦੇ ਹਨ ਸੇਲ ਮਸੇਲ, ਹੇ ਸਲੇਮ ਬਾਦਸ਼ਾਹ, ਇਹ ਸੇਲ ਸਲੇਮ ਬਾਦਸ਼ਾਹ ਅਤੇ ਮਸੇਲ ਹੁੰਦਾ ਮਸਲੇ ਦੇ ਕਰਨ ਵਾਲੇ ਕਾਜੀਓ, ਹੁਣ ਵੇਖ ਲਓ ਗਊ ਜਿਉਂ ਪਈ ਆ ਬਈ। ਆ ਦੇਖ ਲਓ ਧਿਆਨ ਦੇ ਨਾਲ, ਸੈਨ ਤੋਂ ਸੈਂਤੀ, ਸੇਲ ਹੁੰਦਾ ਨਿਆਣਾ, ਮਸੇਲ ਪਾਇਆ ਗਊ ਨੂੰ, ਮਸੇਲ ਹੁੰਦਾ ਪਾਤਸ਼ਾਹ ਅਤੇ ਕਾਜੀ ਸੇਲ ਭਾਵ ਦੁਖੀ ਹੋਏ। ਨਾਮਦੇਵ ਜੀ ਕਹਿੰਦੇ, ਉਸ ਵੇਲੇ ਗੁੱਜਰ ਨੂੰ ਸਦਾ ਕੇ ਸੱਲ ਹੁੰਦਾ ਨਿਆਣੇ ਨੂੰ ਮਸੇਲ ਮੇਲ ਕੇ, ਭਾਵ ਗਊ ਦੀਆਂ ਲੱਤਾਂ ਨੂੰ ਨਿਆਣਾ ਪਾ ਕੇ ਵੱਛਾ ਮੇਲ ਕੇ, ਛੱਡ ਕੇ ਗਊ ਦੁਹਾਈ ਗਊ ਚੋਲੀ। ਦੁੱਧ ਹੈ ਦੋਹੇ ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਆਗੇ ਧਰੀ। ਜਿਸ ਵੇਲੇ ਦੁੱਧ ਨੂੰ ਚੋਇਆ ਅਤੇ ਡੋਲਨੀ ਬਲਟੋਹੀ ਭਰ ਗਈ ਤਾਂ ਗੁੱਜਰ ਕੋਲੋਂ ਲੈ ਕੇ ਬਾਦਸ਼ਾਹ ਦੇ ਅੱਗੇ ਰੱਖਤੀ। ਬਾਦਸ਼ਾਹ ਹੋ ਮਹਿਲ ਮਹਿ ਜਾਏ, ਆਓ ਘੱਟ ਕੀ ਘੱਟ ਲਾਗੀ ਆਏ। ਹੁਣ ਕੀ ਹੋਇਆ, ਬਾਦਸ਼ਾਹ ਦੁੱਧ ਨੂੰ ਚੁਕਾ ਕੇ ਆਪਣੇ ਮਹਿਲ ਮਹਿ ਭਾਵ ਮਹਿਲ ਦੇ ਮਹਿ ਮੰਦਰਾਂ ਵਿੱਚ ਜਾ ਕੇ ਬੈਠ ਗਿਆ ਅਤੇ ਨਾਮਦੇਵ ਨੂੰ ਖੁਸ਼ੀਆਂ ਨਾ ਦਿੱਤੀਆਂ। ਉਸ ਵੇਲੇ ਬਾਦਸ਼ਾਹ ਨੂੰ ਬੜੀ ਆਓ ਕਠਿਨ ਦੁੱਖ ਦੀ ਘੜੀ ਆ ਲੱਗੀ, ਭਾਵੇਂ ਇਸ ਤਰ੍ਹਾਂ ਸੂਲ ਉੱਠਿਆ ਪੇਟ 'ਚ, ਜੋ ਢਿੱਡ 'ਚ ਬਹੁਤ ਪੀੜ ਖੜੀ ਹੋ ਗਈ ਬਾਦਸ਼ਾਹ ਦੇ। ਕਾਜੀ ਮੁੱਲਾਂ ਬਿਨਤੀ ਫੁਰਮਾਏ, ਬਖਸੀ ਹਿੰਦੂ ਮੈਂ ਤੇਰੀ ਗਾਏ। ਉਸ ਵੇਲੇ ਕਾਜੀਆਂ ਮੁੱਲਾਂ ਨੂੰ ਸੱਦ ਕੇ ਕਹਿਣ ਲੱਗਾ, ਮੈਂ ਭਗਤ ਨੂੰ ਦੁੱਖ ਦਿੱਤਾ ਹੈ, ਤੁਸੀਂ ਬੇਨਤੀ ਕਰਕੇ ਉਸ ਨੂੰ ਮੇਰੇ ਕੋਲ ਲੈ ਕੇ ਆਓ। ਜਿਸ ਵੇਲੇ ਕਾਜੀ ਮੁੱਲਾਂ ਮੈਨੂੰ ਸੱਦ ਕੇ ਕਹਿਣ ਲੈ ਗਏ ਤਾਂ ਬਾਦਸ਼ਾਹ ਇਸ ਤਰ੍ਹਾਂ ਬੇਨਤੀ ਫੁਰਮਾਏ ਕਰਦਾ ਹੈ, ਕਿ ਹੇ ਹਿੰਦੂ ਬਖਸ਼ ਲਈ, ਕਿਵੇਂ? ਜਿਵੇਂ ਗਊ ਨੂੰ ਬਖਸ਼ਿਆ, ਮੈਂ ਤੇਰੀ ਗਊ ਹੈ, ਜੇ ਮੈਨੂੰ ਬਖਸ਼ ਲਏਗਾ ਤਾਂ ਗਊ ਜਿੰਨਾ ਪੁੰਨ ਤੈਨੂੰ ਹੋਊਗਾ। ਇਹ ਜਿਹਾ ਦਰਦ ਉਠਾਇਆ ਪਰਮਾਤਮਾ ਨੇ, ਹੁਣ ਤਰਲੇ ਮਿੰਨਤਾਂ ਕਰਦਾ। ਨਾਮਾ ਕਹਿ ਸੁਣੋ ਬਾਦਸ਼ਾਹ, ਇਹੋ ਕਿਛ ਪਤੀਆ ਮੁਝੇ ਦਿਖਾਏ। ਨਾਮਦੇਵ ਜੀ ਕਹਿੰਦੇ ਬਾਦਸ਼ਾਹ ਸੁਣਨਾ ਕਰ, ਇਹ ਕੋਈ ਪਤੀਆ ਕਰਾਮਾਤ ਮੈਂ ਵਿਖਾਈ ਹੈ? ਆਪ ਨਹੀਂ, ਇਹ ਤਾਂ ਪਰਮਾਤਮਾ ਨੇ ਦਿਖਾਇਆ ਸਾਰਾ ਕੁਛ। ਉਸ ਵੇਲੇ ਬਾਦਸ਼ਾਹ ਨੇ ਕਿਹਾ ਮੈਨੂੰ ਆਪਣੀ ਸਿੱਖਿਆ ਦਿਓ ਜੀ। ਹੁਣ ਆਗਿਆਕਾਰੀ ਬਣ ਗਿਆ ਬਾਦਸ਼ਾਹ, ਮਾੜਾ ਜਿਹਾ ਵੱਟ ਚਾੜਿਆ ਸੀ। ਹੁਣ ਇਸ ਪਤੀਆ ਕਾ ਇਹ ਪ੍ਰਵਾਨ, ਸਾਚ ਸੀਲ ਚੱਲ ਹੋ ਸੁਲਤਾਨ। ਜਿਹੜਾ ਪਤੀਆ ਵਾ ਹੁਣ ਤੂੰ ਵੇਖਿਆ, ਇਹਦੇ ਬਦਲੇ ਤੂੰ ਇਹ ਗੱਲ ਪ੍ਰਵਾਨ ਕਰ, ਇਹ ਬਾਦਸ਼ਾਹ ਸੱਚ ਬੋਲਣ ਤੇ ਸੀਲ ਸੁਭਾਅ ਵਿੱਚ ਚੱਲਣਾ ਕਰ, ਤੇ ਕਿਸੇ ਨੂੰ ਬਿਨਾਂ ਕਾਰਨ ਦੁੱਖ ਨਾ ਦੇ। ਇਹ ਗੱਲ ਮੰਨੇਗਾ ਤਾਂ ਰਾਜੀ ਹੋ ਜਾਏਗਾ, ਨਹੀਂ ਤਾਂ ਮੈਂ ਚੱਲਿਆ। ਸੋ ਪ੍ਰਤੱਗਿਆ ਪੂਰੀ ਹੋਣ ਕਰਕੇ ਨਾਮ ਦਿਓ ਸਭ ਰਹਿਆ ਸਮਾਏ, ਮਿਲ ਹਿੰਦੂ ਸਭ ਨਾਮੇ ਪੈ ਜਾਏ। ਨਾਮਦੇਵ ਦਾ ਜਸ ਸਾਰੇ ਫੈਲ ਗਿਆ ਤੇ ਸਾਰੇ ਹਿੰਦੂ ਮਿਲ ਕੇ ਨਾਮਦੇਵ ਜੀ ਦੇ ਪਾਸ ਜਾਂਦੇ ਹਨ। ਉਸ ਵੇਲੇ ਲੋਕ ਆਪਸ ਵਿੱਚ ਇਸ ਤਰ੍ਹਾਂ ਕਹਿੰਦੇ ਹਨ, ਜੋ ਅਬ ਕੀ ਬਾਰ ਨਾ ਜੀਵੈ ਗਾਏ, ਤਾਂ ਨਾਮਦੇਵ ਕਾ ਪਤੀਆ ਜਾਏ। ਜੇ ਹੁਣ ਦੀ ਵਾਰੀ ਗਊ ਨਾ ਜਿਉਂਦੀ ਤਾਂ ਨਾਮਦੇਵ ਦਾ ਜਿਹੜਾ ਸੰਸਾਰ ਦੇ ਵਿੱਚ ਪਤੀਆ ਸੀ, ਇਤਬਾਰ ਸੀ, ਭਰੋਸਾ ਸੀ ਬਣਿਆ ਹੋਇਆ, ਸੋ ਚੱਲਿਆ ਜਾਣਾ ਸੀ। ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾ ਲਏ ਉਧਰਿਆ ਪਾਰ। ਹੁਣ ਨਾਮਦੇਵ ਜੀ ਦੀ ਕੀਰਤੀ ਸੰਸਾਰ ਵਿੱਚ ਫੈਲ ਰਹੀ ਹੈ, ਜੋ ਕੋਈ ਕਈ ਭਗਤ ਜਨਾਂ ਨੂੰ ਆਪਣੇ ਨਾਲ ਲੈ ਕੇ ਸੰਸਾਰ ਤੋਂ ਪਾਰ ਉਤਰਿਆ ਹੈ। ਸਗਲ ਕਲੇਸ਼ ਨਿੰਦਕ ਪਿਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਜਿਸ ਵੇਲੇ ਸਾਰਿਆਂ ਕਲੇਸ਼ਾਂ ਦਾ ਖੇਦ, ਦੁੱਖ ਜਿਹੜਾ ਨਿੰਦਕ ਬਾਦਸ਼ਾਹ ਨੂੰ ਪ੍ਰਾਪਤ ਹੋਇਆ, ਉਸ ਵੇਲੇ ਬਾਦਸ਼ਾਹ ਆ ਕੇ ਪੈਰੀ ਪਿਆ ਤੇ ਨਾਮਦੇਵ ਨੂੰ ਸੋਨੇ ਦੀ ਸੇਜਾ ਦਰਸ਼ਨ ਭੇਟ ਕੀਤੀ। ਨਾਮਦੇਵ ਅਤੇ ਨਰੈਣ ਵਿੱਚ ਕੋਈ ਭੇਦ ਨਹੀਂ ਭਾਈ, ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਸੋ ਇਸ ਪ੍ਰਕਾਰ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਆਪਾਂ ਨੂੰ ਬਹੁਤ ਸੋਹਣਾ ਸੁੰਦਰ ਜੋ ਬਖਸ਼ਿਸ਼ ਕੀਤਾ ਮਹਾਰਾਜ ਨੇ, ਹੁਣ ਕੱਲ੍ਹ ਦੇ ਸਮੇਂ 'ਚ ਫੇਰ ਸ਼ਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।